ਬੇਬੇ ਨਾਨਕੀ ਜੀ ਦਾ ਜੀਵਨ, ਜਿਸ ਤੋਂ ਬੜੀ ਭਾਰੀ ਸਿਕਸ਼ਾ ਮਿਲਦੀ ਹੈ। ਬੀਬੀ ਭਾਨੀ, ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਾਨ ਸੇਵਾ ਕਰਕੇ ਕੈਸਾ ਆਦਰਸ਼ਕ ਜੀਵਨ ਬਣਾਇਆ, ਔਰ ਸਤਿਗੁਰੂ ਜੀ ਨੇ ਜਦੋਂ ਗੁਰਸਿੱਖਾਂ ਨੂੰ 22 ਪ੍ਰਚਾਰਕ ਮੰਜੀਆਂ ਬਖਸ਼ੀਆਂ ਤੇ 52 ਵਿਦਵਾਨ ਬੀਬੀਆਂ ਨੂੰ ਵੀ ਧਰਮ ਪ੍ਰਚਾਰ ਦੇ ਪੀੜੇ ਬਖਸ਼ੇ ਤੇ ਮਾਤਾ ਗੰਗਾ ਜੀ ਦਾ ਅਲੌਕਿਕ ਜੀਵਨ ਇਸੇ ਪ੍ਰਕਾਰ, ਧੰਨ ਧੰਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਆਪਣੇ ਪੋਤਰਿਆਂ ਨੂੰ ਕੈਸੀਆਂ ਲੋਰੀਆਂ ਦੇ ਕੇ ਸੂਰਵੀਰ ਬਣਾਇਆ, ਜਿਨ੍ਹਾਂ ਨੇ ਧਰਮ ਵਾਸਤੇ ਧਰਮ ਯੁੱਧ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਮਾਤਾ ਸੁੰਦਰ ਕੌਰ ਜੀ, ਜਿਨ੍ਹਾਂ ਨੇ ਲਗਾਤਾਰ 39 ਸਾਲ ਬੜੇ ਵਿਖੜੇ ਸਮੇਂ ਪੰਥ ਦੀ ਅਗਵਾਈ ਕੀਤੀ। ਮਾਤਾ ਭਾਗੋ ਜੀ, ਜਿਨ੍ਹਾਂ ਨੇ ਬੇਦਾਵੇ ਵਾਲੇ ਪ੍ਰੇਮੀਆਂ ਨੂੰ ਦੁਬਾਰਾ ਕਾਇਮ ਕਰਕੇ ਮੁਕਤਸਰ ਦੇ ਧਰਮ ਯੁੱਧ ਵਿੱਚ ਸ਼ਹੀਦੀਆਂ ਦਾ ਸੁਭਾਵ ਬਖਸ਼ਿਸ਼ ਕਰਾਇਆ। ਟੁੱਟੀ ਗੰਢੀ ਬੀਬੀ ਰੰਗ ਕੌਰ, ਰਾਜ ਕੌਰ, ਰੂਪ ਕੌਰ, ਸ਼ਰਨ ਕੌਰ, ਦੀਪ ਕੌਰ, ਬੇਅੰਤ ਸਿੰਘਣੀਆਂ, ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਟੋਟੇ ਦੋਸ਼ਾਂ ਵੱਲੋਂ ਕਰਕੇ ਉਹਨਾਂ ਦੇ ਗਲਾਂ 'ਚ ਹਾਰ ਪਾਏ, ਸਵਾ ਮਨ ਪੀਸਣ ਪੀਸੇ ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ, ਉਹਨਾਂ ਦਾ ਬੜਾ ਅਲੌਕਿਕ ਜੀਵਨ ਹੈ। ਅਤੇ ਅੱਜ ਵੀ ਲੋੜ ਹੈ ਕਿ ਐਸੀਆਂ ਪਵਿੱਤਰ ਸ਼ਖਸ਼ੀਅਤਾਂ ਦੇ ਜਿਹੜੇ ਇਤਿਹਾਸ ਹੈ ਉਹ ਘਰਾਂ ਵਿੱਚ ਬੀਬੀਆਂ ਨੂੰ ਪੜ੍ਹਨੇ ਚਾਹੀਦੇ ਹੈ, ਤਾਂ ਜੋ ਸਾਨੂੰ ਵੀ ਉਹਨਾਂ ਦੇ ਜੀਵਨ ਤੋਂ ਸੇਧ ਪ੍ਰਾਪਤ ਹੋਵੇ, ਸ੍ਰੇਸ਼ਟ ਜੀਵਨਾਂ ਦੀ ਪ੍ਰਾਪਤੀ ਹੋ ਸਕੇ। ਕਿਉਂਕਿ ਮਾਤਾ ਸਰੀਰਾਂ ਦੀ ਸਮਾਜ ਨੂੰ, ਕੌਮ ਨੂੰ, ਪੰਥ ਨੂੰ ਬੜੀ ਦੇਣ ਹੁੰਦੀ ਹੈ ਜੇ ਉਹ ਧਰਮ ਪੱਖੋਂ ਸਾਰੇ ਪੱਖਾਂ ਤੋਂ ਸੂਰੀਵਾਨ ਹੋਣ ਅਤੇ ਆਪਣੀ ਔਲਾਦ ਨੂੰ ਚੰਗੀ ਸਿੱਖਿਆ ਦੇ ਕੇ ਗੁਰਸਿੱਖ ਅਤੇ ਨੇਕ ਦੇਸ਼ ਕੌਮ ਦੇ ਪੰਥ ਦੇ ਸੇਵਾਦਾਰ ਬਣਾ ਸਕਦੀਆਂ ਹਨ। ਇਸ ਵਾਸਤੇ ਪੁਰਾਤਨ ਸਮੇਂ 'ਚ ਵੀ ਅਜਿਹੀਆਂ ਪਤੀਵਰਤਾ ਇਸਤਰੀਆਂ ਹੋਈਆਂ, ਅੱਜ ਦੇ ਸਮੇਂ 'ਚ ਵੀ ਗੁਰੂ ਪੰਥ ਵਿੱਚ ਇਹਨਾਂ 'ਤੇ ਅਕਾਲ ਪੁਰਖ ਦੀ ਕਿਰਪਾ ਹੈ, ਉਹਨਾਂ ਨੂੰ ਐਸੇ ਸੁਚਾਰੇ ਜੀਵਨ ਪ੍ਰਾਪਤ ਹੁੰਦੇ ਹਨ। ਉੱਥੋਂ ਸਭ ਨੂੰ ਸੇਧ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਗੁਰਸਿੱਖਾਂ ਦੇ ਜੀਵਨ ਭਾਈ ਬਾਲਾ ਸਾਹਿਬ ਜੀ, ਭਾਈ ਮਰਦਾਨਾ ਸਾਹਿਬ, ਭਾਈ ਗੁਰਦਾਸ ਸਾਹਿਬ, ਬਾਬਾ ਮੰਝ ਜੀ, ਭਾਈ ਬਹਿਲੋ, ਭਾਈ ਬਿਧੀ ਚੰਦ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ, ਭਾਈ ਸਾਹਿਬ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਔਰ ਪੁਰਾਣੇ ਬਜ਼ੁਰਗ ਬਾਬਾ ਬੁੱਢਾ ਸਾਹਿਬ ਜੀ, ਔਰ ਮਹਾਰਾਜ ਦੇ ਜਰਨੈਲ ਭਾਈ ਉਦੇ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਤਾਰੂ ਸਿੰਘ, ਭਾਈ ਸੁਰੇਸ਼ ਸਿੰਘ, ਸਹਿਬਾਜ ਸਿੰਘ, ਬਾਬਾ ਰਾਮ ਸਿੰਘ ਬੇਦੀ, ਬਾਬਾ ਨੌਦ ਸਿੰਘ, ਬੰਦਾ ਬਹਾਦਰ ਜੀ, ਭਾਈ ਸਵੇਗ ਸਿੰਘ, ਸਹਿਬਾਜ ਸਿੰਘ, ਬਾਬਾ ਬੋਤਾ ਸਿੰਘ, ਗਰਜਾ ਸਿੰਘ, ਕਿੰਨੀਆਂ ਸ਼ਖਸ਼ੀਅਤਾਂ ਹੋਈਆਂ ਜਿਨ੍ਹਾਂ ਦੇ ਪੈਸੇ ਅਲੌਕਿਕ ਜੀਵਨ, ਭਾਈ ਸੁੱਖਾ ਸਿੰਘ, ਭਾਈ ਮਹਤਾਬ ਸਿੰਘ ਜੀ, ਸਰਦਾਰ ਮੋਹਨ ਸਿੰਘ ਜੀ, ਜਿਨ੍ਹਾਂ ਦੇ ਜੀਵਨ ਸਾਡੇ ਵਾਸਤੇ ਪ੍ਰੇਰਣਾ ਦੇ ਸਰੋਤ ਹੈ, ਐਸੇ ਗੁਰਮੁਖਾਂ ਦੀਆਂ ਘਰਾਂ ਦੇ ਵਿੱਚ ਜੀਵਨੀਆਂ ਹੋਣ ਜਿਨ੍ਹਾਂ ਨੂੰ ਪੜ੍ਹ ਕੇ ਇਨਸਾਨ ਕੁਦਰਤੀ ਬੁਰਾਈ ਵੀ ਛੱਡ ਜਾਂਦਾ, ਚੰਗੇ ਗੁਣ ਗ੍ਰਹਿਣ ਕਰਕੇ ਗੁਰਮਤ ਤੇ ਗੁਰਸਿੱਖੀ ਵਾਲਾ ਜਿਹੜਾ ਜੀਵਨ ਆ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਹਮੇਸ਼ਾ ਨਿਤਨੇਮ ਕਰਕੇ ਅਰਦਾਸ ਕਰੋ, ਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ, ਦੇਸ਼ ਕੌਮ ਸੰਸਾਰ ਦਾ ਭਲਾ ਹੋਵੇ। ਉਹ ਜੋ ਸਤਿਗੁਰੂ ਜੀ ਨੇ ਐਸੀਆਂ ਸਿੱਖਿਆਵਾਂ ਬਾਣੀ ਔਰ ਇਤਿਹਾਸ ਦੁਆਰਾ ਬਖਸ਼ਿਸ਼ ਕੀਤੀਆਂ ਔਰ ਚੰਗੇ ਮਹਾਂਪੁਰਖਾਂ ਦੇ ਜੀਵਨ ਤੋਂ ਸੇਧ ਲੈ ਕੇ, ਪ੍ਰੇਰਣਾ ਲੈ ਕੇ ਹਮੇਸ਼ਾ ਦੁਰਜਨਾ ਸਾਧਕਾਂ ਦੀ ਸੰਗਤ ਤੋਂ ਬਚਣਾ, ਸ੍ਰੇਸ਼ਟ ਪੁਰਖਾਂ ਦੀ ਸੰਗਤ ਕਰਨੀ ਹੈ, ਚੰਗਾ ਲਿਟਰੇਚਰ ਪੜ੍ਹਨਾ ਔਰ ਸੇਵਾ ਅਤੇ ਸਿਮਰਨ ਵਾਲੀ ਪਰਪਕਾਰ ਵਾਲੀ ਜਿਹੜੀ ਭਾਵਨਾ ਉਹ ਮਨ ਚ ਹਮੇਸ਼ਾ ਰੱਖਣੀ ਹੈ ਤੇ ਗਊ ਗਰੀਬ ਦਾ ਭਲਾ ਕਰਨਾ। ਤੇ ਜਦੋਂ ਇਨਸਾਨ ਐਸੇ ਨੇਕ ਗੁਣ ਧਾਰਨ ਕਰਕੇ ਚੱਲਦਾ ਹੈ ਤੇ ਪਰਮੇਸ਼ਰ ਦੀ ਵੀ ਕਿਰਪਾ ਹੁੰਦੀ ਹੈ, ਇਹਦਾ ਲੋਕ ਪ੍ਰਲੋਕ ਸਫਲ ਵੀ ਹੋ ਜਾਂਦਾ ਹੈ। ਸਤਨਾਮ ਸ੍ਰੀ ਵਾਹਿਗੁਰੂ। ਯੋਗ ਆਸਨ ਕਾ ਪ੍ਰਾਣਾਯਾਮ, ਇਹ ਜਿਹੜੇ ਸਰੀਰ ਦੀ ਸ਼ੁੱਧੀ ਲਈ ਬੜੇ ਯੋਗ ਆ। ਔਰ ਬ੍ਰਹਮਚਰਜ ਇਹ ਵੀ ਬੜਾ ਜ਼ਰੂਰੀ ਹੈ, ਕਿਉਂਕਿ ਬ੍ਰਹਮਚਰਜ ਦੁਆਰਾ ਹੀ ਅਸੀਂ ਆਪਣੇ ਸਰੀਰ ਨੂੰ ਬਲਵਾਨ ਬਣਾ ਸਕਦੇ ਹਾਂ ਔਰ ਆਤਮਾ ਨੂੰ ਵੀ। ਸੰਜਮ ਔਰ ਵਿਵੇਕ ਦਾ ਜਿਹੜਾ ਜੀਵਨ ਹੈ ਜ਼ਰੂਰੀ ਹੈ। ਯੋਗ ਆਸਨ ਜਿਹੜੇ ਹੈ ਇਹ ਰਿਸ਼ੀਆਂ ਦੇ ਅਵਿਸ਼ਕਾਰ ਹੈ, ਇਹਨਾਂ ਦੇ ਅਭਿਆਸ ਨਾਲ ਸਰੀਰ ਤੰਦਰੁਸਤ ਰਹਿੰਦਾ ਔਰ ਹਰੇਕ ਜਿਹੜਾ ਅੰਗ ਹੈ ਉਹਦੀ ਯੋਗ ਪ੍ਰਤੀਚਾਲਨਾ ਹੁੰਦੀ ਹੈ। ਪਰਿਚਾਲਨਾ ਹੋਣੇ ਨਾਲ ਹੀ ਸਾਰੇ ਅੰਗ ਜਿਹੜੇ ਸਹੀ ਰਹਿੰਦੇ ਆ ਔਰ ਜਿਹੜੇ ਦੋਸ਼ ਵਾਲੇ ਦਰਵ ਹੈ ਉਹ ਕਿਸੇ ਸਥਾਨ ਤੇ ਇਕੱਠੇ ਹੋਣ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਤੇ ਸਰੀਰ ਦੇ ਸਾਰੇ ਅੰਗ ਜਿਹੜੇ ਹੈ ਉਹਨਾਂ ਤੋਂ ਜਿਹੜੀ ਮੈਲ ਹੈ ਬਾਹਰ ਫੈਕਣ ਜਿਹੜੀ ਸ਼ਕਤੀ ਉਹ ਪ੍ਰਾਪਤ ਹੋ ਜਾਂਦੀ ਹੈ। ਇਸ ਵਾਸਤੇ ਕਈ ਵਾਰੀ ਐਸਾ ਹੁੰਦਾ ਕਿ ਜਿਹੜੇ ਬੁਖਾਰੀ ਦਰਵ ਆ ਉਹ ਸਰੀਰ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਆ ਤੇ ਆਪਣੇ ਉਚਿਤ ਮਾਰਗ ਦੁਆਰਾ ਸਰੀਰ ਦੇ ਬਾਹਰ ਨਿਕਲ ਜਾਂਦੇ ਆ। ਕਹਿੰਦੇ ਉਹਨੂੰ ਸਥਾਈ ਰੂਪ ਵਿੱਚ ਸਰੀਰ ਵਿੱਚ ਸਵੇਰੇ ਸਥਿਰ ਹੋਣ ਦਾ ਮੌਕਾ ਨਹੀਂ ਮਿਲਦਾ ਜੇ ਆਪਾਂ ਆਸਣ ਜਾਂ ਪ੍ਰਾਣਾਯਾਮ ਕਰੀਏ। ਇੱਕ ਰਸ ਅਭਿਆਸ ਕਰਨ ਨਾਲ ਸਰੀਰ ਦੇ ਵਿੱਚ ਔਰ ਲਘੂਤਾ ਅਥਵਾ ਸਫੁਰਤੀ ਆ ਜਾਂਦੀ ਹੈ, ਜਵਾਨੀ ਵੀ ਸਥਿਰ ਹੁੰਦੀ ਹੈ ਔਰ ਜਿਹੜੀਆਂ ਹੱਡੀਆਂ ਇਹਨਾਂ ਦੇ ਵੀ ਜਿਹੜੇ ਸਜੀਵ ਪਦਾਰਥਾਂ ਦੀ ਮਾਤਰਾ ਕੰਮ ਨਹੀਂ ਹੁੰਦੀ। ਇਸ ਵਾਸਤੇ ਕਹਿੰਦੇ ਇਹਨਾਂ 'ਚ ਜਿਹੜੀ ਲਚਕ ਹੈ ਉਹ ਬਣੀ ਰਹਿੰਦੀ ਹੈ, ਦ੍ਰਿੜਤਾ ਆ ਜਾਂਦੀ ਹੈ ਔਰ ਜਿਹੜਾ ਪੇਸ਼ੀਆਂ ਦਾ ਮੰਡਲ ਹੈ ਇਹਦੇ 'ਚ ਵੀ ਦ੍ਰਿੜਤਾ ਹੁੰਦੀ ਹੈ। ਚੇਤਨਾ ਨਾੜੀਆਂ ਜਿਹੜੀਆਂ ਇਹ ਵੀ ਪਰਵਲ ਹੋ ਜਾਂਦੀਆਂ। ਦਰਾਬ ਔਰ ਕੰਧੇ ਜਿਹੜਾ ਫੋਫਸ ਆ ਇਹ ਵੀ ਦ੍ਰਿੜ ਹੋ ਜਾਂਦਾ। ਔਰ ਜਿਹੜੀ ਮੈਲ ਆ ਇਹਨੂੰ ਇਹ ਕੱਢਣ ਲੱਗ ਜਾਂਦੇ ਆ। ਖੂਨ ਵੀ ਸ਼ੁੱਧ ਪਵਿੱਤਰ ਹੋ ਜਾਂਦਾ। ਸਾਰੇ ਜਿਹੜੇ ਅੰਗ ਆ ਉਹ ਸਹੀ ਪਲਣ ਲੱਗ ਜਾਂਦੇ ਆ। ਜਿਹੜੀ ਚਮੜੀ ਉਹ ਵੀ ਨਰਮ ਹੋ ਜਾਂਦੀ ਹੈ ਅਤੇ ਬੜੀ ਸਨਿਗਧ ਹੋ ਜਾਂਦੀ ਹੈ। ਸਰੀਰ ਦੇ ਵਿੱਚ ਸੁਭਾਵਕ ਬੜੀ ਸੁੰਦਰਤਾ ਦਾ ਪ੍ਰਕਾਸ਼ ਹੋ ਜਾਂਦਾ। ਸਰੀਰ ਦੀ ਦ੍ਰਿੜਤਾ ਦੇ ਨਾਲ ਲਗਾਤਾਰ ਬੈਠਣੇ ਦੀ ਯੋਗਤਾ ਪ੍ਰਾਪਤ ਹੋ ਜਾਂਦੀ ਹੈ। ਔਰ ਜਿਹੜੇ ਨਾਸ਼ਾਰ ਅੰਦਰ ਹੈ ਸਲੇਸ਼ਨ ਬਰਹਿਤ ਬੇਰਹਿਤ ਹੋ ਜਾਂਦੇ ਆ। ਪ੍ਰਾਣਾਯਾਮ ਕਰਦੇ ਸਮੇਂ ਸਵਾਸ ਪ੍ਰਸਵਾਸ ਲੈਂਦਿਆਂ ਹੋਇਆਂ ਕਿਸੇ ਪ੍ਰਕਾਰ ਦੀ ਜਿਹੜੀ ਕਠਿਨਤਾ ਇਹ ਮਲੂਮ ਨਹੀਂ ਹੁੰਦੀ। ਔਰ ਇੰਨੀ ਉਪਯੋਗਤਾ ਦਾ ਅਨੁਭਵ ਕਰਦੇ ਹੋਏ ਯੋਗੀਆਂ ਨੂੰ ਕਹਿੰਦੇ ਇਹਨਾਂ ਦੇ ਵਿਸ਼ਕਾਰ ਕੀ ਜਿਹੜੀ ਅਵਸ਼ਕਤਾ ਉਹ ਪ੍ਰਤੀਤ ਹੋਣ ਲੱਗ ਜਾਂਦੀ ਹੈ। ਪ੍ਰਾਣੀ ਮਾਤਰ ਦੇ ਹਿੱਤ ਦੇ ਜਿਹੜੇ ਸਾਧਨ ਹੈ ਅਤੇ ਉਹ ਵੀ ਪ੍ਰਾਪਤ ਹੋ ਜਾਂਦੇ ਹੈ। ਅਤੇ ਰਿਸ਼ੀਆਂ ਦੇ ਅਸੀਂ ਰਿਣੀ ਹਾਂ ਮਹਾਤਮਾ ਦੇ ਜਿਨ੍ਹਾਂ ਨੇ ਆਪਣੇ ਅਨੁਭਵ ਦੇ ਨਾਲ ਬੰਦੇ ਦੇ ਮਨ ਬੁੱਧੀ ਔਰ ਸਰੀਰ ਸਾਰੇ ਇੰਦਰੀਆਂ ਨੂੰ ਰਿਸ਼ਟ ਪੁਸ਼ਟ ਰੱਖਣ ਵਾਸਤੇ ਆਤਮਾ ਨੂੰ ਬਲਵਾਨ ਬਣਾਉਣ ਲਈ ਅੱਜ ਤੋਂ ਕਿੰਨੀਆਂ ਸਦੀਆਂ ਪਹਿਲਾਂ ਐਸੇ ਸੁੰਦਰ ਗ੍ਰੰਥ ਲਿਖੇ ਹੈ। ਔਰ ਉਹਨਾਂ ਨੇ ਫਿਰ ਸਰੀਰ ਵਾਸਤੇ ਜਿਹੜੀਆਂ ਐਕਸਰਸਾਈਜ਼ਾਂ ਇਹ ਆਸਣ ਦੱਸੇ ਹੈ ਔਰ ਸਵਾਸ ਕਲਾ ਨੂੰ ਠੀਕ ਕਰਨ ਲਈ ਪ੍ਰਾਣਾਯਾਮ ਜਿਹੜਾ ਉਹਦੇ ਵਿਧੀ ਵਿਧਾਨ ਦੱਸੇ ਹੈ। ਅਤੇ ਆਸਣਾਂ ਵਾਸਤੇ ਕਦੀ ਕਾਹਲੀ ਨਹੀਂ ਕਰਨੀ, ਹੌਲੀ ਹੌਲੀ ਆਸਣ ਕਰਨਾ ਚਾਹੀਦਾ। ਫਿਰ ਕਰਦਿਆਂ ਕੋਈ ਸਮੇਂ ਵਿਸ਼ਰਾਮ ਵੀ ਕਰਨਾ ਚਾਹੀਦਾ। ਔਰ ਪ੍ਰਤੀਕ ਆਸਣ ਦੇ ਪ੍ਰਾਰੰਭ ਚ ਪੂਰਕ, ਮੱਧ ਵਿੱਚ ਕੁੰਭਕ, ਅੰਤ ਵਿੱਚ ਰੇਚਕ ਜਿਹੜਾ ਕਰਨਾ ਚਾਹੀਦਾ। ਪੂਰਕ ਦਾ ਮਤਲਬ ਸਵਾਸਾਂ ਨੂੰ ਖਿੱਚਣਾ, ਕੁੰਭਕ ਦਾ ਮਤਲਬ ਸਵਾਸਾਂ ਨੂੰ ਠਹਿਰਾਉਣਾ, ਰੇਚਕ ਦਾ ਮਤਲਬ ਤਿਆਗਣਾ। ਦੇਵਨ ਕਹਿੰਦੇ ਉਲਟਾ ਹੋਣੇ ਵਾਲੇ ਜਿਹੜੇ ਆਸਣ ਜਿਵੇਂ ਸ਼ੀਰਸ਼ ਆਸਣ ਵਗੈਰਾ ਸਵਾਸ ਦੇ ਅਨੁਰੋਧ ਕਰਨੇ ਦੀ ਇਹਨਾਂ ਵਿੱਚ ਅਵਸ਼ਕਤਾ ਨਹੀਂ ਹੁੰਦੀ। ਦੋ ਤਿੰਨ ਆਸਣਾਂ ਦਾ ਜਿਹੜਾ ਅਭਿਆਸ ਕਰਨੇ ਦੇ ਅੰਤਰ ਜਦੋਂ ਕਹਿੰਦੇ ਕੁਝ ਥਕਾਨ ਮਲੂਮ ਹੋ ਜਾਏ ਦੋ ਤਿੰਨ ਮਿੰਟ, ਫਿਰ ਜਿਹੜਾ ਸਵਾਸਨ ਕਿਰਿਆ ਕਰਨੀ ਚਾਹੀਦੀ ਹੈ। ਰੋਗੀਆਂ ਨੂੰ ਪਹਿਲੇ ਆਸਣਾਂ ਦਾ ਅਭਿਆਸ ਆਰੰਭ ਕਰਨਾ ਚਾਹੀਦਾ, ਫਿਰ ਦੂਸਰੇ ਆਸਣਾਂ ਨੂੰ ਸਿੱਧ ਕਰਨ ਦਾ ਯਤਨ ਕਰਨਾ ਚਾਹੀਦਾ। ਜਿਹੜੇ ਹਿਰਦੇ ਦੇ ਰੋਗੀ ਹੈ ਪਹਿਲੇ ਕਹਿੰਦੇ ਲੱਤਾਂ ਦੇ ਜਾਂ ਬਾਹਾਂ ਦੇ ਆਸਣ ਆਰੰਭ ਕਰਨੇ ਚਾਹੀਦੇ ਹਨ। ਔਰ ਦੂਸਰੇ ਆਸਣਾਂ ਦੇ ਜਿਹੜੇ ਸਰਲ ਆਸਣ ਹੈ ਉਹ ਆਪਣੇ ਵਾਸਤੇ ਕਰਨੇ ਚਾਹੀਦੇ ਹਨ। ਔਰ ਇੰਨਾ ਹੀ ਵਿਆਯਾਮ ਕਰਨਾ ਚਾਹੀਦਾ ਕਿ ਉਹਨਾਂ ਨੂੰ ਜਿਹੜਾ ਥਕੇਵਾਂ ਮਲੂਮ ਨਾ ਹੋਵੇ। ਹਰ ਵਿਅਕਤੀ ਨੂੰ ਆਪਣੀ ਆਪਣੀ ਅਵਸਥਾ ਦੇ ਅਨੁਸਾਰ ਸਵਾਸ ਦੇ ਅਨੁਸਾਰ ਕੋਈ ਜਿਹੜੇ ਆਸਣ ਹੈ ਉਹ ਚੁਣਨੇ ਚਾਹੀਦੇ ਹੈ, ਕਿਉਂਕਿ ਹਰੇਕ ਆਸਣ ਹਰੇਕ ਵਾਸਤੇ ਫਿੱਟ ਨਹੀਂ ਹੁੰਦਾ ਜਿਹਨੂੰ ਸੌਖੇ ਢੰਗ ਨਾਲ ਕਰ ਸਕੇ। ਇਸ ਗੱਲ ਦਾ ਧਿਆਨ ਰੱਖਣ ਦੀ ਬੜੀ ਲੋੜ ਹੁੰਦੀ ਹੈ ਕਿ ਸੰਪੂਰਨ ਅੰਗਾਂ ਦਾ ਜਿਹੜਾ ਵਿਆਯਾਮ ਹੈ ਉਹ ਵੀ ਵਜਾ ਅਤੇ ਥਕਾਨ ਵੀ ਪ੍ਰਤੀਤ ਨਾ ਹੋਵੇ। ਆਸਣਾਂ ਦਾ ਅਭਿਆਸ ਕਰਦੇ ਸਮੇਂ ਜਿਹੜਾ ਮਨ ਹੈ ਉਹਨੂੰ ਹਮੇਸ਼ਾ ਪ੍ਰਸੰਨ ਰੱਖਣਾ ਚਾਹੀਦਾ। ਅਤੇ ਇਹਦੇ ਨਾਲ ਫਿਰ ਬੰਦੇ ਦੀ ਰੌਚਕਤਾ ਵੀ ਜਿਹੜੀ ਹੈ ਬਣੀ ਰਹਿੰਦੀ ਹੈ ਕਿ ਅਭਿਆਸ ਕਰਦਿਆਂ ਥਕਾਵਟ ਵੀ ਜਿਹੜੀ ਹੈ ਮਲੂਮ ਨਹੀਂ ਹੁੰਦੀ। ਕਈ ਵਾਰੀ ਉਵੇਂ ਭਜਨ 'ਚ ਬੈਠੋ, ਆਲਸ ਪਏਗੀ, ਨੀਂਦ ਆਏਗੀ, ਜਾਂ ਚਿਤ ਹੋ ਕੇ ਸੌਂ ਜਾਈਏ, ਅਤੇ ਜੇ ਨਾਲ ਇਹ ਵੀ ਸਾਧਨ ਕਰੀਏ ਫਿਰ ਥਕਾਵਟ ਵੀ ਨਹੀਂ ਹੁੰਦੀ ਅਤੇ ਮਨ ਦੇ ਵਿੱਚ ਸ਼ੌਕ ਵੀ ਜਿਹੜਾ ਬਣਿਆ ਰਹਿੰਦਾ। ਇਸ ਵਾਸਤੇ ਇਹ ਜਿਹੜੀਆਂ ਚੀਜ਼ਾਂ, ਇਹਨਾਂ ਦੀ ਬੜੀ ਜ਼ਰੂਰਤ ਹੁੰਦੀ ਹੈ। ਅਤੇ ਉਹਨਾਂ ਮਹਾਂਪੁਰਖਾਂ ਨੇ ਕਿੰਨੇ ਸਮੇਂ ਪਹਿਲਾਂ ਇਹਨਾਂ ਚੀਜ਼ਾਂ ਦਾ ਗਿਆਨ ਦਿੱਤਾ, ਕਿਉਂਕਿ ਉਹ ਅਨੁਭਵੀ ਲੋਕ ਸੀ, ਉਹਨਾਂ ਨੇ ਆਪਣੇ ਅਨੁਭਵ ਦੁਆਰਾ ਇਹ ਜਿਹੜੇ ਗ੍ਰੰਥ ਹੈ ਇਹ ਲਿਖੇ ਹੈ। ਤ੍ਰਿਤੀਆ ਨੇਤਰ ਜਿਹੜਾ ਇਹਦੇ ਬਾਰੇ ਹੈ, ਕਹਿੰਦੇ ਮਸਤਕ ਦੇ ਵਿੱਚ ਹੈ, ਇਹਦੇ ਅਨੇਕ ਕਾਰਜ ਹੈ। ਕਹਿੰਦੇ ਛੋਟਾ ਹੈ ਕਿੰਤੂ ਬੜਾ ਹੀ ਪ੍ਰਭਾਵਸ਼ਾਲੀ ਹੈ। ਸਰੀਰ ਦਾ ਦੁਬਲਾ ਪਤਲਾ ਏਵਮ ਮੋਟਾ ਹੋਣਾ ਤਥਾ ਸ਼ਾਂਤ ਏਵਮ ਚਿੜਚਿੜਾ ਸੁਭਾਵ ਹੋਣਾ ਇਹਦੇ ਅਧੀਨ ਹੈ। ਇਸ ਪਿੰਡ ਦਾ ਸੰਬੰਧ ਸੰਪੂਰਨ ਜਿਹੜੀਆਂ ਰਕਤ ਵਾਂ ਨੇ ਔਰ ਸ਼ਰਾਮ ਦੇ ਸਾਥ ਹੈ। ਜਦੋਂ ਕਹਿੰਦੇ ਵੱਢ ਜਾਂਦਾ ਤੇ ਅੱਖਾਂ ਕੰਮ ਦਿਖਾਈ ਦੇਣ ਲੱਗਦਾ, ਸਿਰ ਦਰਦ ਹੋਣ ਲੱਗਦੀ ਹੈ ਔਰ ਮਸਤਕ ਸੰਬੰਧੀ ਅਨੇਕ ਕਸ਼ਟ ਹੁੰਦੇ ਹੈ। ਇਸ ਲਈ ਜਿਹੜਾ ਤ੍ਰਿਤੀਏ ਨੇਤਰ ਨੂੰ ਇੱਕ ਪ੍ਰਕਾਰ ਦਾ ਰਸ ਚਪਕਦਾ ਰਹਿੰਦਾ, ਸਧਾਰਨ ਮਨੁੱਖ ਦਾ ਇਹ ਰਸ ਜਿਹੜਾ ਸਲੇਸ਼ਮਾ ਰੂਪ ਹੁੰਦਾ, ਪਰੰਤੂ ਯੋਗੀ ਦੇ ਇਸ ਤ੍ਰਿਤੀਏ ਨੇਤਰ ਦੇ ਅੰਮ੍ਰਿਤ ਰਸ ਨਿਕਲਦਾ। ਇਹਨੂੰ ਕਹਿੰਦੇ ਅਮਰ ਵਾਰਣੀ ਵੀ ਕਹਿੰਦੇ ਆ। ਜੇਵਾ ਪ੍ਰਵੇਸ਼ ਸੰਭੂਤ ਬੰਨੀ ਨੋਪਤ ਦਿੱਤਾ ਖਲੂ ਚੰਦਰਾਤ ਸਰਵਤੀ ਯਾ ਸਾਰਾ ਏਸ਼ਿਆ ਦਮ ਸਵੈ ਰੂਣੀ। ਯੋਗੀ ਲੋਕ ਕਹਿੰਦੇ ਜਿਹੜੀ ਆਪਣੀ ਜੇਵਾ ਨੂੰ ਕਿਰਿਆ ਪੂਰਵ ਪ੍ਰਗਟੀ ਪ੍ਰਾਪਤ ਲੰਬੀ ਕਰਕੇ ਉਹਨੂੰ ਕਹਿੰਦੇ ਤਾਲਮੇਲ ਲਵਾ ਕੇ ਜਿਸ ਰਸ ਦਾ ਪਾਨ ਕਰਦੇ ਹੈ, ਕਹਿੰਦੇ ਇਹ ਅੰਮੇ ਵਾਰਣੀ ਹੈ। ਇਸ ਰਸ ਦੇ ਪਾਨ ਸੇ ਮਨੁੱਖ ਦੇ ਵਿੱਚ ਅੰਮ੍ਰਿਤਵ ਜਿਹੜਾ ਪ੍ਰਾਪਤ ਕੀਤਾ ਜਾਂਦਾ। ਜਿਵੇਂ ਕਹਿੰਦੇ ਅਗਨੀ ਲੱਕੜ ਨੂੰ ਨਹੀਂ ਛੱਡਦੀ, ਤੇਲ ਸਾਥ ਬੱਤੀ ਨੂੰ ਪਰਜਵਾਲਤ ਦੀਪਕ ਨਹੀਂ ਛੱਡਦਾ, ਇਸੇ ਤਰ੍ਹਾਂ ਅੰਮ੍ਰਿਤ ਵਾਰਣੀ ਪ੍ਰਾਪਤ ਜਿਹੜਾ ਸਰੀਰ ਨੂੰ ਜੀਵਾਤਮਾ ਨਹੀਂ ਤਿਆਗਦਾ। ਫਲ ਸਦ੍ਰਿਸ਼ ਮਾਸਪਿੰਡ, ਇਹ ਕਹਿੰਦੇ ਮਾਸਪਿੰਡ ਜਿਹੜਾ ਗਲੇ ਦੇ ਕੋਲ ਹੈ, ਇਸ ਪਿੰਡ ਦੇ ਵਿਗੜ ਜਾਣੇ ਨਾਲ ਗਲੇ ਦੀਆਂ ਬਿਮਾਰੀਆਂ ਹੋ ਜਾਂਦੀਆਂ। ਅੱਛੀ ਦਸ਼ਾ ਵਿੱਚ ਕਹਿੰਦੇ ਇਹਦੇ ਅਨੇਕ ਉਪਯੋਗ ਹੈ, ਵਿਸ਼ੁੱਧੀ ਚੱਕਰ ਕਾ ਇਹਦੇ ਸਾਥ ਸੰਬੰਧ ਹੈ। ਫਿਰ ਸਮੀ ਪਰਵਰਤੀ ਫਲ ਸਦ੍ਰਿਸ਼ ਮਾਸਪਿੰਡ, ਇਹ ਮਾਸਪਿੰਡ ਜਿਹੜਾ ਫਲ ਸਦ੍ਰਿਸ਼ ਮਾਸਪਿੰਡ ਦੇ ਪਿੱਛੇ ਹੁੰਦੇ ਹੈ। ਇਹਦੇ ਨਾਲ ਰਕਤ ਬਾਣੀ ਨਾੜੀਆਂ ਦਾ ਸੰਬੰਧ ਹੈ। ਮਾਨਵ ਜੀਵਨ ਦਾ ਇਸ ਪਿੰਡ ਦੇ ਸਾਥ ਅਨਿਸ਼ਟ ਸੰਬੰਧ ਹੈ। ਜੇ ਕਹਿੰਦੇ ਠੀਕ ਹੁੰਦਾ ਤੇ ਮਨੁੱਖ ਗਿਆਨੀ ਬੁੱਧੀਵਾਨ ਨਿਰੋਗ ਹੁੰਦਾ, ਇਹਦੇ 'ਚ ਕੋਈ ਦੋਸ਼ ਹੋ ਜਾਏ ਮਨੁੱਖ ਮੂਰਖ ਅਗਿਆਨੀ ਔਰ ਰੋਗੀ ਬਣ ਜਾਂਦਾ। ਇਹਦੇ ਵਿਗੜ ਜਾਣੇ ਨਾਲ ਮਿਰਗੀ ਅਪੈ ਮਾਰਗ ਬਿਮਾਰੀਆਂ ਹੋ ਜਾਂਦੀਆਂ। ਰਕਤਾਣੂ ਮਾਸਪਿੰਡ, ਇਹਦਾ ਸੰਬੰਧ ਗਰਦਨ ਤੋਂ ਹਿਰਦੇ ਤੱਕ ਹੈ। ਇਹਦੇ ਸੂਖਮ ਜਿਹੜੇ ਗਿਆਨ ਤੰਤੂ ਆ ਇਹਦਾ ਜਲਦੀ ਪਰ ਬੜਾ ਪ੍ਰਭਾਵ ਹੈ। ਕਹਿੰਦੇ ਇਸ ਦੇ ਵਿੱਚ ਵਕਾਰ ਹੋ ਜਾਣੇ ਨਾਲ ਹਿਰਦੇ ਦੀ ਗਤੀ ਬੰਦ ਹੋ ਜਾਂਦੀ ਹੈ ਔਰ ਇਹਦੇ ਬਲਵਾਨ ਹੋਣੇ ਨਾਲ ਸੰਧੀ ਰੋਗ ਦੁਰਬਲਤਾ ਪਸ਼ਮ ਰੋਗ ਆਦਿ ਨਹੀਂ ਹੁੰਦੇ। ਪਲੀਹਾ ਤਿਲੀ ਸਪਲੀਨ ਇਹ ਕਮਜ਼ੋਰ ਜਾਂ ਬਿਮਾਰ ਮਨੁੱਖਾਂ ਦੇ ਹੁੰਦੀ ਹੈ। ਐਸਾ ਮੰਨਣਾ ਬੋਲਿਆ ਇਹ ਸਭ ਦੇ ਹੁੰਦੀ ਹੈ ਕਿੰਤੂ ਨਿਰਬਲ ਮਨੁੱਖਾਂ ਦੇ ਇਹ ਵੱਧ ਜਾਂਦੀ ਹੈ। ਔਰ ਹਿਮ ਜਬਰ ਇਹ ਦੇ ਵਿੱਚ ਇਹ ਵੱਧ ਜਾਂਦੀ ਹੈ। ਡਾਕਟਰ ਲੋਕਾਂ ਦਾ ਮਤ ਇਹ ਹੈ ਕਿ ਇਹਨੂੰ ਕੱਟ ਕੇ ਫੈਂਕ ਦੇਣੇ ਸੀ ਮਨੁੱਖ ਜੀਵਤ ਰਹਿ ਸਕਦਾ, ਲੇਕਿਨ ਇਹਦਾ ਪਚਨ ਸੇ ਸੰਬੰਧ ਹੈ ਔਰ ਖਾਸ ਕਰਕੇ ਰਕਤ ਸੇ ਔਰ ਲਾਲ ਲਾਲ ਅੰਸੂਆਂ ਜਿਹੜੇ ਲਾਲ ਲਾਲ ਅਣੂਆਂ ਇਹਦਾ ਵਿਸ਼ੇਸ਼ ਸੰਬੰਧ ਹੈ। ਊਰਦ ਬ੍ਰਿਕ ਮਾਸਪਿੰਡ ਇਹ ਮਾਸਪਿੰਡ ਪੇਟ ਦੇ ਪਿੱਛੇ ਔਰ ਮੂਤਰਾਸ਼ੇ ਦੇ ਉੱਪਰ ਕਿ ਪਿਛਲੇ ਪਾਸੇ ਹਿੱਸੇ ਚ ਰਗਤ ਸ਼ਰਾਬ ਬੰਦ ਕਰਨ ਆਲ ਕਾਰਜ ਇਹਦੇ ਅਧੀਨ ਹੈ। ਕਹਿੰਦੇ ਇਹਦੇ ਰਸ ਇੱਕ ਬੂੰਦ ਬਸ ਹਜ਼ਾਰ ਬੂੰਦ ਪਾਣੀ ਨੇ ਘੋਲ ਕੇ ਕਿਸੇ ਜਗ੍ਹਾ ਅੱਛੀ ਤਰ੍ਹਾਂ ਲਗਾਉਣੇ ਸੀ ਬਾਹਾਂ ਦਾ ਕਹਿੰਦੇ ਉਹਦਾ ਪ੍ਰਭਾਵ ਬੰਦ ਹੋ ਜਾਂਦਾ। ਦਰਖਤ ਮਾਸ ਪਿੰਡ ਇਹਦਾ ਸਥਾਨ ਕਹਿੰਦੇ ਗਲੇ ਦੇ ਦੋਨੋਂ ਤਰਫ ਹੈ। ਕਹਿੰਦੇ ਇਹਦੇ ਵਿੱਚ ਗਿਆਨ ਤੰਤੂਆਂ ਦਾ ਸਥਾਨ ਹੈ। ਗੋਲਕਪੂਰਨ ਮਾਸ ਪਿੰਡ ਇਸ ਦਾ ਸਥਾਨ ਕਹਿੰਦੇ ਗੁਲਾ ਦੇ ਕੋਲ ਹੈ। ਔਰ ਮਾਂ ਸਰੋਤਮ ਮਾਸ ਪਿੰਡ ਗਰਭਾਸ਼ੇ ਮੈਂ ਕਹਿੰਦੇ ਇਹਦਾ ਸਥਾਨ ਹੈ। ਗਰਭਾਸ਼ੇ ਦੇ ਮਾਸ ਪਿੰਡਾਂ ਦਾ ਘਨਿਸ਼ਠ ਸੰਬੰਧ ਹੈ। ਯਾਨੀ ਕਿ ਕਹਿੰਦੇ ਆ ਤਕਰੀਬ ਸੈਂਕੜੇ ਮਾਸ ਪਿੰਡ ਦੇ ਸਰੀਰ ਵਿੱਚ ਜਿਨ੍ਹਾਂ ਦਾ ਵਰਣਨ ਕਰਨਾ ਇਸ ਜਗ੍ਹਾ ਵਿਅਰਥ ਸਾਰੀ ਹੈ। ਸਰੀਰ ਜਿਹੜਾ ਸੁਖੀ ਅਥਵਾ ਰੋਗੀ ਛੋਟਾ ਅਥਵਾ ਬੜਾ ਬਣਾਉਣਾ ਮਾਸ ਪਿੰਡੀਆਂ ਦੇ ਅਧੀਨ ਹੈ। ਔਰ ਸਰੀਰ ਕੇ ਜਿਸ ਅਵੈਧ ਮੈਂ ਦੋਸ਼ ਹੋਵੇ ਉਹਦਾ ਵਿਆਜਮ ਕਰਨੇ ਸੇ ਉਹ ਰੋਗ ਬਿਨਾਂ ਔਸ਼ਧੀ ਦੂਰ ਹੋ ਜਾਂਦਾ। ਪਰੰਤੂ ਇਸ ਕੇ ਲੀਏ ਕਹਿੰਦੇ ਸਰੀਰਕ ਗਿਆਨ ਦਾ ਹੋਣਾ ਜ਼ਰੂਰੀ ਹੈ। ਅਖਾੜੋਂ ਜਿਹੜੇ ਉਹਨਾਂ ਦੇ ਉਸਤਾਦ ਵਿਚਾਰੇ ਪਲਾਇਨ ਵਾਤੋਂ ਕੀ ਜਾਣ ਸਕਦੇ। ਵਿਆਜਮ ਜਿਹੜੀ ਪਦਤੀ ਦੇ ਸਧਾਰਕੋਂ ਕੋ ਮਨ ਦੀ ਮਹਾਨ ਸ਼ਕਤੀ ਦਾ ਮਹੱਤਵ ਉਹਨਾਂ ਤੋਂ ਜਾਣ ਲੈਣਾ ਚਾਹੀਦਾ, ਕਿਉਂਕਿ ਬਿਨਾਂ ਮਨ ਕੋ ਕਾਗਰ ਕੀਏ ਜਿਹੜਾ ਵਿਆਜਮ ਦੀ ਸਿੱਧੀ ਜੈਸੀ ਕਹੀਏ ਵੈਸੀ ਨਹੀਂ ਹੁੰਦੀ। ਮਨ ਦੀ ਸ਼ਾਂਤੀ ਦਾ ਨਿਯਮ ਹੈ ਜਹਾਂ ਆਪ ਕਹਿੰਦੇ ਉਸੇ ਸਥਿਰ ਕਰੇਂਗੇ ਬਾਹਾਂ ਹੀ ਉਹ ਕੰਮ ਕਰਨ ਲੱਗੀ। ਪਤਾ ਵਿਆਜਮ ਦਾ ਸੱਚਾ ਆਨੰਦ ਪ੍ਰਾਪਤ ਕਰਨ ਦੀ ਇੱਛਾ ਉਦੋਂ ਹੀ ਪੂਰਨ ਹੁੰਦੀ ਹੈ ਜਦੋਂ ਸਭ ਤੋਂ ਪਹਿਲਾਂ ਮਨ ਦੇ ਇਕਾਗਰ ਕਰਨ ਦਾ ਅਭਿਆਸ ਸਹਿਜ ਵਿੱਚ ਕੀਤਾ ਜਾ ਸਕਦਾ। ਇੱਕ ਬਿੰਦੂ ਦੀਵਾਰ ਪਰ ਜਾਂ ਕਾਗਜ਼ ਪਰ ਬਣਾ ਕੇ ਉਸੇ ਆਪਣੀ ਦ੍ਰਿਸ਼ਟੀ ਦੇ ਸਾਹਮਣੇ ਰੱਖੋ। ਉਸ ਬਿੰਦੂ ਪਰ 15 ਤੋਂ 30 ਮਿੰਟ ਤੱਕ ਮਨ ਨੂੰ ਸਥਿਰ ਰੱਖਣ ਦਾ ਅਭਿਆਸ ਵਧਾਓ। ਇਤਨੀ ਸਥਿਰਤਾ ਮਨ ਦੀ ਸ਼ਕਤੀ ਦਾ ਜਿਹੜਾ ਕੰਮ ਹੈ ਉਹ ਚੱਲ ਸਕੇਗਾ। ਤਾਤਪਰਜ ਇਹ ਹੈ ਕਿ ਵਿਆਜਾਮ ਸੇ ਫਲ ਪ੍ਰਾਪਤ ਕਰਨ ਦੀ ਇੱਛਾ ਰੱਖਣੇ ਵਾਲੇ ਵਿਅਕਤੀ ਨੂੰ ਪਹਿਲਾਂ ਆਪਣੇ ਮਨ ਨੂੰ ਇਕਾਗਰ ਕਰਨ ਵਾਸਤੇ ਉਕਤ ਅਭਿਆਸ ਕਰਨਾ ਚਾਹੀਦਾ। ਫਿਰ ਕਹਿੰਦੇ ਵਿਆਜਾਮ ਕਰਨੇ ਕੁਛ ਤਰੀਕੇ ਦੱਸੇ ਹੈ ਉਹਨਾਂ ਨੂੰ ਯਾਦ ਰੱਖੋ। ਵਿਆਜਾਮ ਬਿਨਾਂ ਪੁਰਾਣਾ ਜਾਮ ਤੇ ਕਦੀ ਨਹੀਂ ਹੋ ਸਕਦਾ। ਪ੍ਰਾਚੀਨ ਵਰਤਮਾਨ ਪਦਤੀ ਜਦ ਕੋਈ ਭੇਜ ਹੈ ਤੋ ਇੱਕ ਜਿਹੀ ਬੜਾ ਭਾਰੀ ਭੇਜ ਹੈ। ਸਰੀਰ ਦੇ ਕਹਿੰਦੇ ਉਕਤ ਸਰੀਰ ਉਤਪੰਨ ਕਰਕੇ ਉਸਦਾ ਪੋਸ਼ਣ ਕਰਨਾ, ਤਥਾ ਸਹਿਚਾਰੀ ਗੁਣ ਵੀ ਸਰੀਰ ਦੇ ਔਰ ਸਥਾਪਿਤ ਕਰਨਾ, ਇਹੀ ਬਿਆ ਜਾਂਦਾ ਇੱਕ ਮਾਤਰ ਉਦੇਸ਼ ਹੈ। ਔਰ ਜਿਤਨਾ ਬਲ ਬਿਆ ਜਾਮ ਦੇ ਵਿੱਚ ਵੱਧਦਾ, ਉਹਨਾਂ ਤੇ ਕਈ ਅਧਿਕ ਬਲ ਜਿਹੜਾ ਪੁਰਾਣਾ ਜਾਮ ਦੁਆਰਾ ਜੀ ਵੱਧ ਜਾਂਦਾ। ਯੋਗ ਸੁਖ ਪੁਰਾਣਾ ਜਾਮ ਦੀ ਜਿਹੜੀ ਵਿਲੱਖਣ ਸ਼ਕਤੀ ਹੈ ਉਹਨੂੰ ਦੱਸਿਆ। ਹਾਥੀ ਦੇ ਸਮਾਨ ਬਲ ਪ੍ਰਾਪਤ ਕਰਨਾ ਔਰ ਉਦਾਨ ਨੂੰ ਜੀਤ ਕੇ ਪੁੱਤ ਕ੍ਰਾਂਤੀ ਪ੍ਰਾਪਤ ਕਰਨਾ, ਸੁੰਦਰ ਰੂਪ ਉੱਤਮ ਬਲ ਵਜਰ ਸਰੀਰ ਪ੍ਰਾਪਤ ਕਰਨਾ, ਬਿਨਾਂ ਪ੍ਰਾਣ ਜਾਂਦੇ ਸਰੀਰ ਵਿੱਚ ਸ਼ਕਤੀ ਆ ਹੀ ਨਹੀਂ ਸਕਦੀ। ਅੱਜ ਕੱਲ੍ਹ ਕਹਿੰਦੇ ਅਖਾੜਿਆਂ ਦੇ ਵਿੱਚ ਬਿਆ ਜਾਮ ਅਭਿਆਸ ਕੀਆ ਜਾਂਦਾ, ਜਦ ਹੀ ਕਹਿੰਦੇ ਉਸਨੇ ਪੁਰਾਣਾ ਜਾਮ ਦਾ ਵਿਚਾਰ ਤੱਕ ਵੀ ਨਹੀਂ ਹੁੰਦਾ, ਕਿੰਤੂ ਪ੍ਰੀਸ਼ਮ ਕਰਨੇ ਲਈ ਜਲਦੀ ਜਲਦੀ ਸਵਾਸ ਉਪਸਵਾਸ ਹੋਣੇ ਲੱਗਦਾ। ਇਹ ਕਹਿੰਦੇ ਉਨਕਾ ਨਾੜੀ ਸ਼ੁੱਧ ਕਾਰਕ ਔਰ ਪਾਸਤਰਾ ਪੁਰਾਣਾ ਜਾਮ ਹੋ ਜਾਂਦਾ। ਕਹਿੰਦੇ ਇਸ ਪ੍ਰਕਾਰ ਦੇ ਜਿਹੜੇ ਪੁਰਾਣਾ ਜਾਮ ਵਿੱਚ ਔਰ ਉਧਰ ਮਿਸ਼ਰਣ ਅੱਛਾ ਹੁੰਦਾ, ਸ਼ੁਧਾ ਬਣਨੇ ਲੱਗਦੀ ਹੈ ਔਰ ਸੁਨਾਜੂ ਬਲਵਾਨ ਹੁੰਦੇ। ਬਾਅਦ ਮੇਂ ਦੇਖਾ ਜਾਏ ਪੁਰਾਣਾ ਜਾਮ ਦੀ ਸ਼ਕਤੀ ਦਾ ਹੀ ਸਭ ਕੁਛ ਚਮਤਕਾਰ ਹੁੰਦਾ, ਕਿੰਤੂ ਇਸ ਔਰ ਕਿਸੇ ਧਿਆਨ ਤੱਕ ਨਹੀਂ ਜਾਂਦਾ। ਗੱਲ ਵੀ ਕਹਿੰਦੇ ਅੱਜ ਕੱਲ੍ਹ ਅਖਾੜੇ ਬਾਜ ਪੁਰਾਣਾ ਜਾਮ ਕੇ ਅਦੁੱਤੀਏ ਪਰਾਕਰਮ ਕੋਈ ਨਹੀਂ ਜਾਣਦੇ। ਰਾਧਾ ਵੀ ਕਹਿੰਦੇ ਨਾ ਜਾਣਦੇ ਹੋਏ ਪਾਸਤਰਾ ਔਰ ਕੁੰਭਕ ਦੋਨੋਂ ਪੁਰਾਣਾ ਜਾਮ ਕਰਨੇ ਪੈਂਦੇ ਹੈ। ਤਾਤਪਰਜ ਇਹ ਹੈ ਕਿ ਪਹਿਲਵਾਨ ਲੋਕ ਸਨਾਜੂ ਸੰਚਾਲਨ ਕੋ ਪ੍ਰਧਾਨ ਔਰ ਪ੍ਰਾਣ ਗਤੀ ਕੋ ਗੌਣ ਮੰਨਦੇ। ਪ੍ਰਾਚਨ ਪਤੀ ਦੇ ਜਿਹੜੇ ਪੁਰਾਣਾ ਜਾਮ ਨੂੰ ਮੁੱਖ ਤਥਾ ਸਰੀਰਕ ਅਵੈਧ ਸੰਚਾਲਨ ਕੋ ਗੌਣ ਮੰਨਦੇ ਹੈ। ਆਪਣੇ ਕਹਿੰਦੇ ਕਾਲਜੀ ਵੀ ਭੀਮ ਸੈਨ ਪ੍ਰੋਫੈਸਰ ਰਾਮ ਮੂਰਤੀ ਦੀ ਕਸਰ ਦੇ ਬਾਰੇ ਜ਼ਰੂਰ ਸੁਣਿਆ ਹੋਵੇਗਾ ਕਿ ਉਹਨੇ ਸਾਰੇ ਅਸਚਰਜਨਕ ਕਾਰਜ ਪੁਰਾਣਾ ਜਾਮ ਦੇ ਬਲ ਪਰ ਹੁੰਦੇ ਸੀ। ਮੋਟਰ ਰੋਕਣਾ, ਛਾਤੀ ਪਰ ਹਾਥੀ ਖੜਾ ਕਰਨਾ ਔਰ 3000 ਪਾਉਂਡ ਵਜਨ ਵਾਲਾ ਪੱਥਰ ਛਾਤੀ ਪਰ ਰੱਖਣਾ ਇਤਿਆਦਿ ਸਭੀ ਕੰਮ ਪੁਰਾਣਾ ਜਾਮ ਦੀ ਸ਼ਕਤੀ ਪਰ ਹੀ ਅਲੰਬਿਤ ਸਨ। ਔਰ ਇਸ ਵਾਸਤੇ ਫਿਰ ਮਿਸ ਪਾਰਾਵਈ ਦਾ ਭਾਲੋਂ ਪਰ ਲੇਟਣਾ, ਨਕੀਲੇ ਮਾਲੋਂ ਕੀ ਨੋਕਾਂ ਸੇ ਕਪਾਸ ਲਗਾ ਕਰ ਭਰੀ ਹੋਈ ਨਾੜੀ ਨੂੰ ਧਕੇਲਣਾ ਇਤਿਆਦਿ ਕਾਰਜ ਪੁਰਾਣਾ ਜਾਮ ਦੀ ਸ਼ਕਤੀ ਦੁਆਰਾ ਦੱਸੇ ਹੈ। ਕਹਿੰਦੇ ਆਪ ਵੀ ਕਹਿੰਦੇ ਸਵੈ ਅਨੁਭਵ ਕਰੋ, ਆਪ ਕੁਛ ਵੀ ਸ਼ਕਤੀ ਦਾ ਕੰਮ ਕਰੇਂਗੇ ਸਵਾਸ ਨੂੰ ਰੋਕਣਾ ਪੈਂਦਾ। ਮੰਨ ਲਓ ਕਿ ਇੱਕ ਬੜੀ ਵਜਨਦਾਰ ਵਸਤੂ ਉਠਾ ਰਹੇ ਹਾਂ, ਉਸ ਵਸਤੂ ਨੂੰ ਉਠਾਉਣੇ ਸਮੇਂ ਕੁੰਭਕ ਪੁਰਾਣਾ ਜਾਮ ਕਰਨਾ ਹੀ ਪਏਗਾ, ਅੰਥਾ ਆਪ ਸਹਿਜ ਉਸੇ ਨਹੀਂ ਉਠਾ ਸਕਦੇ। ਕੁਸ਼ਤੀ ਦੇ ਸਮੇਂ ਵੀ ਕੁੰਭਕ ਪੁਰਾਣਾ ਜਾਮ ਦੀ ਜ਼ਰੂਰਤ ਹੁੰਦੀ ਹੈ, ਜਿਸ ਵਿੱਚ ਕੁੰਭਕ ਕਰਨੀ ਜਦਕ ਸ਼ਕਤੀ ਹੁੰਦੀ ਹੈ ਉਹਦੀ ਜੀਤ ਹੁੰਦੀ ਹੈ। ਨਿਸ਼ਚੇ ਹੈ ਸਾਰਾ ਛੇ ਹੈ ਬਿਨਾਂ ਪੁਰਾਣਾ ਜਾਮ ਤੇ ਬਿਆ ਜਾਮ ਦਾ ਆਨੰਦ ਨਹੀਂ। ਇਸ ਵਾਸਤੇ ਦੀਰ ਇੱਛਾ ਹੋਵੇ ਪੁਰਾਣਾ ਜਾਮ ਨੂੰ ਫਿਰ ਗੌਣ ਮਾਨ ਕਰ ਪੁਰਾਣਾ ਜਾਮ ਦਾ ਅਭਿਆਸ ਖੂਬ ਕਰੇ। ਜਦੋਂ ਵੀ ਕਹਿੰਦੇ ਸਤੋ ਗੁਣ ਦੀ ਸਰਵ ਸ਼੍ਰੇਸ਼ਠਤਾ ਹੈ ਤਥਾ ਵੀ ਰਜੋ ਗੁਣ ਤਮੋ ਗੁਣ ਔਰ ਯਥਾ ਸਮੇਂ ਉਪਯੋਗ ਅਵਸ਼ ਕਰਨਾ ਚਾਹੀਦਾ। ਇਹ ਜਿਹੜੀ ਗੱਲ ਹੈ ਜਦੋਂ ਕਹਿੰਦੇ ਲੋਕ ਭੁੱਲ ਗਏ ਆ ਉਦੋਂ ਤੋਂ ਸਾਡੀ ਕਿੰਨੀ ਦੁਰਦਸ਼ਾ ਹੋ ਚੁੱਕੀ ਹੈ, ਇਹ ਗੱਲ ਪ੍ਰਤੱਖ ਹੈ। ਇਸ ਵਾਸਤੇ ਪੁਰਾਣਾ ਜਾਮ ਕਰਨਾ ਤੇ ਆਸਣ ਜਾਂ ਐਕਸਰਸਾਈਜ਼ ਜਿਹੜੀ ਹੈ ਇਹ ਸਰੀਰ ਨੂੰ ਤੰਦਰੁਸਤ ਰੱਖਣ ਦਾ ਬਹੁਤ ਵਧੀਆ ਜਿਹੜਾ ਸਾਧਨ ਆ ਤੇ ਇਹਦੇ ਨਾਲ ਸਰੀਰ ਜਿਹੜਾ ਨਿਰੋਗ ਰਹਿੰਦਾ ਤੇ ਸਿਆਣੇ ਪੁਰਸ਼ ਵੀ ਆਪਣੇ ਸਰੀਰ ਤੰਦਰੁਸਤ ਰੱਖਣ ਨਾਲ ਹੀ ਸੇਵਾ ਹੋ ਸਕਦੀ ਹੈ, ਭਜਨ ਹੋ ਸਕਦਾ ਅਥਵਾ ਹੋਰ ਵੀ ਜਿੰਨੇ ਕਾਰਜ ਹੈ ਉਹ ਇਹਨਾਂ ਦੁਆਰਾ ਹੀ ਹੁੰਦੇ ਆ।